ਅਰਦਾਸ ਸੁਆਮੀ ਮੇਰੇ ਹਰਬ ਕਲਾਂ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਭਾਸ ਨ ਭਰਿਆ ਰੇ ਹੋਵੇ ਸਿਫਤ ਖਸਮ ਦੇ ਨੂਰ ਅਰਸੋਂ ਉਰਸੋਂ ਝੱਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜ ਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਅੰਮ੍ਰਿਤਸਰ ਰੌੜਾ ਮਸੰਦਾ ਸਤਿਕਾਰ ਨਾ ਕਰਨਾ ਤੇ ਵਾਪਸ ਵੱਲੇ ਨਗਰ ਵਿੱਚ ਜਾਣਾ ਮਸੰਦਾ ਨੇ ਜੁੜ ਕੇ ਜਾਣਾ ਤੇ ਸਤਿਗੁਰਾਂ ਨੇ ਵਚਨ ਕਰਨੇ ਇਹ ਮਸੰਦ ਨਹੀਂ ਅੰਮ੍ਰਿਤਸਰ ਗਏ ਕ੍ਰਿਸ਼ਨਾ ਅਗਨ ਤੇ ਅੰਤਰ ਸੜ ਗਿਆ ਇਹ ਕਥਾ ਆਪ ਸੰਗਤਾਂ ਬਾਬਾ ਹਰੀ ਸਿੰਘ ਜੀ ਰਸਨਾ ਦੁਆਰਾ ਸਰਵਣ ਕਰ ਰਹੇ ਸੀ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਮੂਲ ਮੰਤਰ ਦੇ ਵਿਚਾਰ ਜਿਵੇਂ ਸਤਿਗੁਰੂ ਜੀ ਕਰਵਾਉਂਦੇ ਨੇ ਕੱਲ ਤੋਂ ਸ਼ੁਰੂ ਹੈ ਇੱਕ ਓਂਕਾਰ ਤੋਂ ਲੈ ਕੇ ਨਿਰਵੈਰ ਤੱਕ ਵਿਚਾਰ ਹੋ ਚੁੱਕੀ ਹੈ ਅੱਜ ਅਕਾਲ ਮੂਰਤ ਇਹ ਸ਼ਬਦ ਦੀ ਵਿਚਾਰ ਹੋਵੇਗੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਇਹ ਮਹਾਨ ਪਵਿੱਤਰ ਬਾਣੀ ਪਵਿੱਤਰ ਬਖਸ਼ਿਸ਼ ਜੋ ਸਮੁੱਚੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਰ ਸੰਧਾਰ ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਦੀ ਰਸਨਾ ਦੁਆਰਾ ਕਿ ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਸਿਧਾਂਤ ਹੈ ਤੇ ਜਪਜੀ ਸਾਹਿਬ ਜੀ ਦਾ ਮੂਲ ਮੰਤਰ ਉਹ ਮੰਤਰ ਦੇ ਵਿਚਾਰ ਜੋ ਚੱਲ ਰਹੀ ਹੈ ਕਿ ਵਾਹਿਗੁਰੂ ਜੀ ਇੱਕ ਨੇ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਨਾਮ ਤਿੰਨਾਂ ਕਾਲਾਂ ਵਿੱਚ ਨਾਸ ਤੋਂ ਰਹਿਤ ਕਰਤਾ ਪੁਰਖ ਸ੍ਰਿਸ਼ਟੀ ਦਾ ਸਿਰਜਣਹਾਰ ਤੇ ਵਿਆਪਕ ਸਰੂਪ ਨਿਰਭਉ ਨਿਰਵੈਰ ਉਹ ਪਰਮੇਸ਼ਰ ਭੈ ਤੋਂ ਰਹਿਤ ਨੇ ਕਿਸੇ ਦਾ ਭੈ ਨਹੀਂ ਵਾਹਿਗੁਰੂ ਜੀ ਨੂੰ ਨਿਰਵੈਰ ਕਿਸੇ ਨਾਲ ਵੈਰ ਨਹੀਂ ਇੱਥੋਂ ਤੱਕ ਕੱਲ ਸ਼ਾਮ ਦੀ ਕਥਾ ਚ ਵਿਚਾਰ ਹੋਈ ਸੀ ਅੱਜ ਅਕਾਲ ਮੂਰਤ ਕਿਉਂਕਿ ਜਿੰਨੇ ਇਹ ਲਫ਼ਜ਼ ਨੇ ਇੱਕ ਓਅੰਕਾਰ ਇਹਦਾ ਵਿਸ਼ੇਸ਼ਣ ਆ ਇੱਕ ਓਅੰਕਾਰ ਦਾ ਵਿਸ਼ੇਸ਼ਣ ਉਹ ਅਹੰਕਾਰ ਦੇ ਆਦਿ ਵਿਚ ਏਕਾ ਲਾ ਕੇ ਸਤਿਗੁਰੂ ਜੀ ਨੇ ਉਹ ਪ੍ਰਕਾਸ਼ਕ ਸਰੂਪ ਵਾਹਿਗੁਰੂ ਜੀ ਇੱਕ ਨੇ ਸਤਨਾਮ ਤਿੰਨਾਂ ਕਾਲਾਂ ਦੇ ਸਤ ਸਰੂਪ ਉਹ ਹੀ ਇੱਕ ਓਂਕਾਰ ਸ੍ਰਿਸ਼ਟੀ ਦਾ ਉਹ ਪੁਰਖ ਹੀ ਕਰਤਾ ਹੈ ਉਹ ਐਸਾ ਕਰਤਾ ਹੈ ਨਿਰਵੈਰ ਨੇ ਨਿਰਭਉ ਨੇ ਨਿਰਭਉ ਨਿਰਵੈਰ ਭੈ ਤੋਂ ਰਹਿਤ ਕਿਸੇ ਦਾ ਉਹਨਾਂ ਨੂੰ ਡਰ ਨਹੀਂ ਤੇ ਵੈਰ ਤੋਂ ਰਹਿਤ ਨੇ ਅੱਗੇ ਸਤਿਗੁਰੂ ਜੀ ਪਰਮੇਸ਼ਰ ਦੀ ਵਿਸ਼ੇਸ਼ਤਾ ਅਕਾਲ ਮੂਰਤ ਕਾਲ ਦਾ ਅਰਥ ਹੁੰਦਾ ਸਮਾਂ ਵਕਤ ਜਿਵੇਂ ਅੰਗਰੇਜ਼ੀ ਚ ਆਪਾਂ ਟਾਈਮ ਕਹਿ ਦਿੰਦੇ ਹਾਂ ਟਾਈਮ ਤੋਂ ਹੀ ਇਹ ਮੌਤ ਦਾ ਵਾਚਕ ਬਣਿਆ ਕਿਉਂਕਿ ਸਮੇਂ ਦੇ ਨਾਲ ਹਰ ਚੀਜ਼ ਨਾਸ ਹੁੰਦੀ ਹੈ ਘੜੀ ਦੀਆਂ ਸੂਈਆਂ ਬਦਲਦੀਆਂ ਨੇ ਇਹ ਟਾਈਮ ਦੱਸਦੀਆਂ ਨੇ ਇਸ ਟਾਈਮ ਵੱਲ ਵੇਖ ਕੇ ਹੀ ਗੁਰੂ ਕੇ ਕੀਰਤਨੀਆਂ ਨੇ ਵੀ ਕੀਰਤਨ ਦੀ ਹਾਜ਼ਰੀ ਵਿੱਚ ਕਿ ਸਮਾਂ ਹੋ ਗਿਆ ਹੈ ਧਿਆਨ ਉਦੋਂ ਟਾਈਮ ਵੱਲ ਚਲੇ ਜਾਂਦਾ ਕਿਉਂਕਿ ਟਾਈਮ ਦਾ ਅਰਥ ਆ ਤਬਦੀਲੀ ਸਮਾਂ ਉਸ ਚੀਜ਼ ਦਾ ਨਾਂ ਹੈ ਜਿਹੜਾ ਦੋ ਚੀਜ਼ਾਂ ਦੀ ਤਬਦੀਲੀ ਆ ਦੋ ਘਟਨਾ ਦੀ ਤਬਦੀਲੀ ਬਦਲਾ ਉਹਨੂੰ ਸਮਾਂ ਕਿਹਾ ਜਾਂਦਾ ਜੇ ਬਦਲਾ ਨਹੀਂ ਤੇ ਫਿਰ ਸਮਾਂ ਨਹੀਂ ਜੇ ਕੋਈ ਚੇਂਜ ਨਹੀਂ ਤੇ ਫਿਰ ਸਮਾਂ ਨਹੀਂ ਘੜੀ ਦੀਆਂ ਸੂਈਆਂ ਜਿੱਥੇ ਖਲੋਤੀਆਂ ਉੱਥੇ ਖਲੋਤੀਆਂ ਰਹਿਣ ਬਦਲਾ ਕੀ ਆ ਸਵੇਰੇ ਸੂਰਜ ਚੜਿਆ ਏ ਕੁਝ ਉੱਪਰ ਹੋਇਆ ਦਿਸਿਆ ਆਕਾਸ਼ ਮੰਡਲ ਦੇ ਵਿਚਕਾਰ ਆਇਆ ਸੂਰਜ ਛਿਪ ਗਿਆ ਰਾਤ ਪੈ ਗਈ ਇਹ ਤਬਦੀਲੀ ਆਈ ਬਦਲਾ ਹੋਇਆ ਨਹੀਂ ਤੇ ਜਿੱਥੇ ਸੂਰਜ ਖਲੋਤਾ ਉੱਥੇ ਖਲੋਤਾ ਹੀ ਰਵੇ ਨਾ ਅੱਗੇ ਨਾ ਪਿੱਛੇ ਨਾ ਚੜੇ ਨਾ ਡੁੱਬੇ ਨਾ ਘੱਟ ਗਰਮੀ ਨਾ ਵੱਧ ਗਰਮੀ ਨਾ ਰਾਤ ਦਾ ਵਕਤ ਨਾ ਦਿਨ ਦਾ ਵਕਤ ਜੇ ਰਾਤ ਆ ਤੇ ਰਾਤ ਹੀ ਬਣੀ ਰਵੇ ਦਿਨ ਆ ਤੇ ਦਿਨ ਹੀ ਬਣਿਆ ਰਵੇ ਉਹ ਸਮੇਂ ਦੀ ਹੱਦ ਤੋਂ ਪਰੇ ਆ ਸਮੇਂ ਦੀ ਕੈਦ ਤੋਂ ਪਰੇ ਆ ਹਰ ਚੀਜ਼ ਸਮੇਂ ਚ ਆ ਮਨੁੱਖ ਜਨਮ ਲੈਂਦਾ ਏ ਬੱਚਾ ਖੇਡਦਾ ਏ ਵੱਡਾ ਹੋਇਆ ਜਵਾਨ ਹੋਇਆ ਜਵਾਨੀ ਤੋਂ ਅੱਧ ਖੜ ਹੋਇਆ ਤੇ ਬੁਢੇਪਾ ਆ ਗਿਆ ਤਬਦੀਲੀ ਆਈ ਚੇਂਜ ਆਈ ਆ ਤੇ ਜੇ ਕਿਤੇ ਬਜ਼ੁਰਗ ਨੂੰ ਕਿਤੇ ਨੌਜਵਾਨ ਮੁੰਡੇ ਭਜੇ ਜਾਂਦੇ ਕਹਿਣ ਹਾਸੇ ਨਾਲ ਹੀ ਕਹਿ ਦੇਣ ਵੀ ਆਓ ਬਜ਼ੁਰਗੋ ਤੁਸੀਂ ਵੀ ਸਾਡੇ ਨਾਲ ਥੋੜਾ ਜਿਹਾ ਦੌੜਨਾ ਕਰੋ ਅੱਗੋ ਕਹਿੰਦੇ ਕਦੇ ਸਮਾਂ ਸੀ ਅਸੀਂ ਵੀ ਦੌੜਦੇ ਹੁੰਦੇ ਸੀ ਕਦੇ ਸਮਾਂ ਸੀ ਭਾਵੇਂ ਸਮਾਂ ਲੰਘ ਗਿਆ ਤਬਦੀਲੀ ਆ ਗਈ ਬਦਲਾਅ ਆ ਗਿਆ ਚੇਂਜ ਆ ਗਈ ਫਰਕ ਪੈ ਗਿਆ ਸਮੇਂ ਨਾਲ ਬਦਲੀ ਹੋ ਗਈ ਉਸ ਬਦਲਾਅ ਦੇ ਵਿੱਚ ਅਖੀਰ ਇਹ ਮਨੁੱਖੀ ਸਰੀਰ ਚਲੇ ਜਾਂਦੇ ਨੇ ਇਹ ਕਾਲ ਤੋਂ ਫਿਰ ਇਹਦਾ ਸੂਚਕ ਮੌਤ ਬਣ ਜਾਂਦਾ ਹੈ ਇਸੇ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵਜੀ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਕਾਲ ਸਮੇਂ ਦੇ ਨਾਲ ਵਕਤ ਦੇ ਨਾਲ ਬ੍ਰਹਮਾ ਨੇ ਜਨਮ ਧਾਰਿਆ ਸਮੇਂ ਦੇ ਨਾਲ ਹੀ ਕਾਲ ਪਾਏ ਸ਼ਿਵਜੀ ਅਵਤਾਰਾ ਸ਼ਿਵਜੀ ਸੰਸਾਰ ਤੇ ਆਏ ਕਾਲ ਪਾਇਆ ਕਰ ਬਿਸ਼ਨ ਪ੍ਰਕਾਸ਼ਾ ਵਿਸ਼ਨੂੰ ਦਾ ਪ੍ਰਕਾਸ਼ ਵੀ ਉਹਦਾ ਵੀ ਸੰਸਾਰ ਤੇ ਆਉਣਾ ਵਕਤ ਨਾਲ ਸਮੇਂ ਤੇ ਹੋਇਆ ਸਗਲ ਕਾਲ ਕਾ ਕੀਆ ਤਮਾਸ਼ਾ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਸਾਰਾ ਕਾਲ ਦਾ ਤਮਾਸ਼ਾ ਉਹਦੇ ਕੌਤਕ ਨੇ ਉਹਦੀ ਖੇਡ ਆ ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਇੱਕ ਓਅੰਕਾਰ ਆ ਨਾ ਉਹ ਅਕਾਲ ਮੂਰਤ ਆ ਮੂਰਤ ਦੀ ਵਿਚਾਰ ਕਰ ਲਈਏ ਮੂਰਤ ਆਮ ਜਿਸ ਤਰ੍ਹਾਂ ਤਸਵੀਰ ਨੂੰ ਕਹਿ ਲਈਏ ਫੋਟੋ ਕਹਿ ਲਈਏ ਸਰੂਪ ਕਹਿ ਲਈਏ ਜਦੋਂ ਮੂਰਤ ਕਿਹਾ ਜਾਂਦਾ ਪਰ ਇੱਥੇ ਪੱਤੇ ਨੂੰ ਸਿਆਰੀ ਹੋਣ ਕਰਕੇ ਮੂਰਤ ਉਹ ਐਸਾ ਸਰੂਪ ਆ ਸੰਸਾਰ ਦੀਆਂ ਜਿੰਨੀਆਂ ਤਸਵੀਰਾਂ ਨੇ ਫੋਟੋਆਂ ਨੇ ਜਿੰਨੀਆਂ ਮਰਜ਼ੀ ਪੂਰੇ ਯਤਨ ਨਾਲ ਬਣਾਈਆਂ ਜਾਣ ਵਧੀਆ ਤੋਂ ਵਧੀਆ ਮਸਾਲੇ ਲਾਏ ਜਾਣ ਸਾਰੀਆਂ ਨਾਸਵੰਤ ਆ ਵਕਤ ਨਾਲ ਨਾ ਪੁਰਾਣੀਆਂ ਹੋਣਾ ਫਰਕ ਪੈਣਾ ਹੈ ਨਵੀਂ ਮੀਨਾਕਾਰੀ ਹੋਣੀ ਨਵੀਆਂ ਤਸਵੀਰਾਂ ਬਣਨੀਆਂ ਆਪਾਂ ਮਨੁੱਖੀ ਸਰੀਰ ਜਿਹੜੇ ਹਿਊਮਨ ਬੀਇੰਗ ਜਿਹੜੇ ਆਪਾਂ ਮਨੁੱਖੀ ਸਰੀਰ ਬੈਠੇ ਆ, ਇਹ ਵੀ ਇੱਕ ਐਸੇ ਮੂਰਤ ਆ, ਐਸਾ ਸਰੂਪ ਆ। ਇਹ ਵੀ ਵਕਤ ਨੇ ਤਬਦੀਲੀ ਆਉਂਦੀ, ਬਜ਼ੁਰਗ ਹੁੰਦੇ ਆ, ਸੰਸਾਰ ਤੋਂ ਚਲੇ ਜਾਣਾ। ਬਾਕੀ ਪਰਮੇਸ਼ਰ ਦੀ ਮੌਜ ਆ। ਗੁਰਬਾਣੀ ਕਹਿੰਦੀ ਹਰੀ ਨਾਹੀ ਨੇ ਡੰਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਜਦੋਂ ਫਸਲ ਪੱਕ ਗਈ, ਉਦੋਂ ਕੱਟੀ ਗਈ, ਉਹ ਮੂਰਤ ਉਹ ਸਰੂਪ ਜਿਹਾ ਤਬਦੀਲੀ ਆ ਗਈ, ਚਲੇ ਗਿਆ, ਨਾਸ ਹੋ ਗਿਆ। ਪਰ ਉਹ ਪਰਮੇਸ਼ਰ ਜਿਹੜਾ ਕਾਲ ਸਮੇਂ ਦੀ ਹੱਦ ਤੋਂ ਰਹਿ ਪਿਆ, ਜਿਹੜਾ ਪਰਮੇਸ਼ਰ ਜਿੱਥੇ ਸਮੇਂ ਦਾ ਅਸਰ ਨਹੀਂ, ਨਾ ਹੈ ਬੁੱਢਾ ਨਾ ਹੈ ਬਾਲਾ, ਉਹ ਪਰਮੇਸ਼ਰ ਨਾ ਬੱਚਾ ਨਾ ਜਵਾਨ ਆ ਨਾ ਬੁੱਢਾ, ਬਜ਼ੁਰਗ ਨਹੀਂ ਹੁੰਦਾ, ਉਹ ਐਸੀ ਮੂਰਤ ਆ। ਇਸ ਮੂਰਤ ਦਾ ਅਰਥ ਸਰੂਪ, ਤੇ ਸਰੂਪ ਦਾ ਅਰਥ ਬਣ ਗਿਆ ਵਜੂਦ, ਤੇ ਵਜੂਦ ਤੋਂ ਬਣ ਗਿਆ ਹਸਤੀ। ਹਸਤੀ ਦਾ ਮਤਲਬ ਦਾ ਤਾਕਤ, ਪਾਵਰ, ਸ਼ਕਤੀ, ਐਨਰਜੀ। ਉਹ ਪਾਵਰ, ਉਹ ਤਾਕਤ, ਉਹ ਪਰਮੇਸ਼ਰ ਜਿਹੜਾ ਸਮੇਂ ਦੀ ਹੱਦ ਤੋਂ ਰਹਿ ਪਿਆ, ਸਮੇਂ ਦੀ ਪਕੜ ਤੋਂ ਰਹਿ ਪਿਆ, ਸਮੇਂ ਨਾਲ ਜਿਹ ਚ ਕੋਈ ਤਬਦੀਲੀ ਨਹੀਂ ਆਉਂਦੀ, ਸਮੇਂ ਨਾਲ ਜਿਹ ਚ ਕੋਈ ਬਦਲਾਅ ਨਹੀਂ ਹੁੰਦਾ, ਉਹ ਐਸੀ ਤਾਕਤ ਆ, ਐਸੀ ਸ਼ਕਤੀ ਆ ਜਿਹੜੀ ਸਦਾ ਵਾਸਤੇ ਆ, ਜਿਹ ਚ ਕੋਈ ਤਬਦੀਲੀ ਨਹੀਂ। ਸਤਿਗੁਰੂ ਜੀ ਨੇ ਸਾਨੂੰ ਇਹ ਜਾਪ ਕਰਦਿਆਂ ਜਦੋਂ ਨਾਮ ਰਸੀਏ ਦੀ ਸੁਰਤ ਇੱਕ ਓਂਕਾਰ ਦਾ ਹਿਰਦੇ ਚ ਨਿਵਾਸ ਹੋ ਕੇ ਮੂਲ ਮੰਤਰ ਦਾ ਜਾਪ ਕਰਦਿਆਂ ਕਿ ਇਹ ਨਾਮ ਹੀ ਸੱਚਾ ਹੈ ਤਿੰਨਾਂ ਕਾਲਾਂ ਚ ਨਾਸ ਬੰਤਿਆ, ਇਹ ਹੀ ਸ੍ਰਿਸ਼ਟੀ ਦਾ ਕਰਤਾ ਰਚਨਹਾਰਾ, ਮੈਂ ਤਾਂ ਐਵੇਂ ਕਰਤਾ ਭੋਗਤਾ ਬਣਿਆ ਸੀ, ਮੇਰੇ ਆਪਣਾ ਅਕਾਦ ਕੋਈ ਨਹੀਂ ਸੀ, ਤਾਕਤ ਕੋਈ ਨਹੀਂ ਸੀ, ਮੇਰੇ ਵਿਚ ਤੇ ਬਿਲਕੁਲ ਬੇਲੋੜਾ ਹੰਕਾਰ ਸੀ, ਮੈਂ ਬੇਲੋੜੀ ਹੰਕਤਾ ਵਿਚ ਭਰਿਆ ਪਿਆ ਸੀ। ਕਰਤਾ ਤੇ ਉਹ ਪਰਮੇਸ਼ਰ ਹੀ ਆ, ਉਹ ਪੁਰਖ ਹੀ ਕਰਤਾ ਜਿਹੜਾ ਓਂਕਾਰ ਆ, ਤੇ ਉਹ ਨਿਰਭਉ ਆ, ਭੈ ਤੋਂ ਰਹਿਤ ਆ, ਨਿਰਵੈਰ ਵੈਰ ਤੋਂ ਰਹਿਤ ਨੇ। ਜਦੋਂ ਇਹ ਨਿਵਾਸ ਹੁੰਦਾ ਹੁੰਦਾ ਅਕਾਲ ਮੂਰਤ ਸਮੇਂ ਦੀ ਹੱਦ ਤੋਂ ਪਕੜ ਤੋਂ ਰਹਿਤ, ਉਹ ਸਟੇਜ ਆ ਗਈ ਜਦੋਂ ਮੂਲ ਮੰਤਰ ਦਾ ਨਿਵਾਸ ਹਿਰਦੇ ਵਿਚ ਹੋ ਕੇ ਅੰਦਰੋਂ ਜਾਪ ਸ਼ੁਰੂ ਹੋ ਗਿਆ, ਆਨੰਦ ਆਉਣਾ ਸ਼ੁਰੂ ਹੋ ਗਿਆ। ਜਦੋਂ ਕਿਤੇ ਬੈਠਿਆ ਨਾਮ ਅਭਿਆਸੀ ਨੂੰ ਘੰਟਾ ਦੋ ਘੰਟੇ ਚੇਤਾ ਭੁੱਲ ਗਿਆ, ਨਹੀਂ ਤੇ ਜੇ ਕਿਤੇ ਅਸੀਂ ਪਹਿਲਾਂ ਜਦੋਂ ਸ਼ੁਰੂ ਕਰਦੇ ਆ ਨਾ ਕਿ ਅੱਧਾ ਘੰਟਾ ਜਾਪ ਕਰਨਾ, ਕਈ ਗੁਰੂ ਕੇ ਪਿਆਰੇ ਚੋਰੀ ਘੜੀ ਵੇਹਦੇ ਭਾਵੇਂ ਕੱਲੇ ਹੀ ਬੈਠੇ ਹੋਣ, ਆਪਣੇ ਕਮਰੇ ਦੇ ਵਿਚ ਬੈਠੇ ਹੋਣ, ਦੂਸਰਾ ਮਨੁੱਖ ਕੋਲ ਵੀ ਨਾ ਹੋਵੇ, ਜਾਂ ਤਾਂ ਅਲਾਰਮ ਲਾਇਆ ਹੁੰਦਾ ਤੇ ਜਾਂ ਫਿਰ ਚੋਰੀ ਹੌਲੀ ਜੀ ਮਾੜੀ ਜੀ ਅੱਖ ਖੋਲ ਕੇ ਵੇਖ ਲੈਂਦੇ ਆ, ਟਾਈਮ ਜ਼ਿਆਦਾ ਤਾਂ ਨਹੀਂ ਹੋ ਗਿਆ, ਪਤਾ ਨੀ ਜਿਵੇਂ ਕਿਤੇ ਦਰਿਆ ਛਾਲ ਵੱਜ ਜਾਣਗੀਆਂ, ਜਪਣਾ ਤੇ ਨਾਮ ਹੀ ਆ। ਕੱਲੇ ਬੈਠੇ ਆ, ਦੂਸਰਾ ਬੰਦਾ ਫਿਰ ਕਹਿੰਦੇ ਸਾਨੂੰ ਮਿਲਿਆ ਕੁਛ ਨੀ, ਸਾਡਾ ਮਨ ਨੀ ਲੱਗਦਾ, ਲੱਗੇ ਕਿਵੇਂ, ਲਾਉਣੇ ਤੇ ਮਿੰਟ ਵੀਹ ਆ ਜਾਂ ਪੱਚੀ ਜਾਂ ਅੱਧਾ ਘੰਟਾ ਜਾਂ ਹੋਰ ਦਸ ਮਿੰਟ ਵੱਧ ਲਾ ਲੇ, ਉਸ ਸਮੇਂ ਦੇ ਵਿਚ ਵੀ ਪਤਾ ਨੀ ਪੰਦਰਾਂ ਵਾਰੀ ਟਾਈਮ ਵੇਖ ਲੈਣਾ, ਚੋਰੀ ਵੇਖ ਲੈਣਾ, ਤੇ ਜੇ ਕਿਤੇ ਦੋ ਚਾਰ ਦਸ ਵੀ ਵੱਧ ਬੈਠੇ ਨੇ ਉਦੋਂ ਵੀ ਚੋਰੀ ਟਾਈਮ ਵੇਖਣਾ, ਆਪਣੀ ਘੜੀ ਬਿਲਕੁਲ ਗੁੱਟ ਦੇ ਉੱਪਰਲੇ ਪਾਸੇ ਨੂੰ ਰੱਖ ਕੇ ਵੇਖਣ ਵਾਲੇ ਨੂੰ ਦੱਸਣਾ ਵੀ ਅੱਖਾਂ ਮਿਟੀਆਂ ਨੇ ਤੇ ਟਾਈਮ ਵੇਖ ਲੈਣਾ, ਵੀ ਟਾਈਮ ਕਿਤੇ ਗਾਹ ਨਾ ਕਿਤੇ ਦੋ ਮਿੰਟ ਵੱਧ ਨਾ ਕਿਤੇ ਨਾਮ ਜਪਿਆ ਜਾਵੇ, ਗੁਰੂ ਸਾਹਿਬ ਦੇ ਚਰਨਾਂ ਚ ਕਿਤੇ ਦੋ ਚਾਰ ਮਿੰਟ ਵੱਧ ਨਾ, ਕੋਈ ਜ਼ਰੂਰੀ ਕੰਮ ਹੋਵੇ ਤੇ ਲਹਿਦਾ ਗੱਲ ਆ, ਪਰ ਇਹ ਵੀ ਬੜਾ ਜ਼ਰੂਰੀ ਆ। ਜਦੋਂ ਜਾਪ ਕਰਦਿਆਂ ਮਨ ਟਿਕ ਜਾਵੇ, ਮਨ ਲੱਗ ਜਾਵੇ, ਚੇਤਾ ਭੁੱਲਣਾ ਸ਼ੁਰੂ ਹੋ ਜੇ ਟਾਈਮ ਦਾ, ਕਿੰਨਾ ਕੁ ਸਮਾਂ ਹੋ ਗਿਆ। ਪਹਿਲਾਂ ਚੇਤਾ ਤੇ ਪਹਿਲੀ ਸਟੇਜ ਤੇ ਚੇਤਾ ਤੇ ਰਹਿੰਦਾ ਹੈ, ਕਿਉਂਕਿ ਬੜਾ ਅਜੀਬ ਵਿਸ਼ਾ, ਆਮ ਤੌਰ ਤੇ ਸਟੇਜਾਂ ਤੇ ਘੱਟ ਖੋਲਿਆ ਜਾਂਦਾ। ਪਹਿਲੀ ਸਟੇਜ ਤੇ ਚੇਤਾ ਤੇ ਰਹਿੰਦਾ ਹੈ, ਜਦੋਂ ਮਨ ਲੱਗਦਾ ਹੈ, ਧਿਆਨ ਟਿਕਦਾ ਥੋੜਾ ਥੋੜਾ, ਚੇਤਾ ਉਦੋਂ ਵੀ ਰਹਿੰਦਾ, ਟਾਈਮ ਦਾ ਖਿਆਲ ਉਦੋਂ ਬਣਿਆ ਰਹਿੰਦਾ, ਇਹ ਨਹੀਂ ਵੀ ਨਹੀਂ, ਪਰ ਉੱਠਣ ਨੂੰ ਜੀ ਨਹੀਂ ਕਰਦਾ। ਦਸ਼ਾ ਐਸੀ ਹੁੰਦੀ ਆ, ਉੱਠਣ ਨੂੰ ਜੀ ਨਹੀਂ ਕਰਦਾ, ਟਾਈਮ ਦਾ ਵੀ ਖਿਆਲ ਹੁੰਦਾ, ਇਹ ਵੀ ਪਤਾ ਲੱਗ ਜਾਂਦਾ ਟਾਈਮ ਹੋ ਗਿਆ ਹੈ, ਉੱਠਣ ਨੂੰ ਜੀ ਨਹੀਂ ਕਰਦਾ। ਜੇ ਨਾ ਜੀ ਕਰੇ, ਜੇ ਉੱਠ ਪਵੇ, ਇਹਨੂੰ ਕਹਿੰਦੇ ਕਠੋਰਤਾ। ਨਾ ਅਭਿਆਸੀਆਂ ਦੀ ਬੋਲੀ, ਸੰਤ ਮਹਾਰ ਬਾਬਾ ਗੁਰਮੁਖ ਸਿੰਘ ਜੀ ਪੂਰਨ ਬ੍ਰਹਮ ਗਿਆਨੀ, ਜਿਹੜੇ ਕਾਰ ਸੇਵਾ ਦੇ ਮੁੱਢਲੇ ਅਜੋਕੇ ਸਮੇਂ ਦੇ ਵਿਚ, ਜਿਨ੍ਹਾਂ ਤੋਂ ਬਾਬਾ ਖੜਕ ਸਿੰਘ ਜੀ, ਬਾਬਾ ਜੋਨ ਸਿੰਘ ਜੀ, ਬਾਬਾ ਦਲੀਪ ਸਿੰਘ ਜੀ, ਜਿੰਨੀ ਕਾਰ ਸੇਵਾ ਹਿੰਦੁਸਤਾਨ ਦੀ ਧਰਤੀ ਤੇ ਚੱਲ ਰਹੀ ਆ, ਇਹ ਤਕਰੀਬਨ ਸਾਰੇ ਹਜ਼ੂਰ ਸਾਹਿਬ ਵਾਲੇ ਬਾਬੇ ਨਿੰਦਰ ਸੋਹਰੀ, ਬਾਬੇ ਸੀਸਾ ਹੋਰੀ ਉਹਨਾਂ ਤੋਂ ਪਹਿਲਾਂ, ਉਦੋਂ ਪਹਿਲਾਂ ਬਾਬੇ ਜਿਉਣ ਸੋਹਰੀ, ਸਾਰੇ ਬਾਬੇ ਗੁਰਮੁਖ ਸਿੰਘ ਤੋਂ ਵਰਸਾਏ ਸਨ। ਉਹ ਇਸ ਚੀਜ਼ ਨੂੰ ਕਹਿੰਦੇ ਕਠੋਰਤਾ, ਚਿੱਤ ਲੱਗੇ, ਮਨ ਜੁੜੇ ਤੇ ਮਨ ਟਾਈਮ ਨੂੰ ਵੀ ਵੇਖੇ, ਮਨ ਉਦੋਂ ਵੀ ਲੱਗੇ। ਜਿਹੜੀ ਆਈਸੋਲੇਸ਼ਨ ਹੈ ਮਨ ਦਾ, ਦੁਚਿੱਤੀ ਪੁਣਾ, ਡਬਲ ਮਾਇੰਡ, ਦੂਰਾਪਨ ਲੱਗਦਾ ਹੈ, ਧਿਆਨ ਵਿਚ ਪਸ ਜਾਂਦਾ। ਮਨ ਜੁੜਦਾ ਹੈ, ਸੰਕਲਪ ਆਉਂਦਾ, ਮਨ ਜੁੜਦਾ ਹੈ, ਸੰਕਲਪ ਵਿਕਲਪ ਉੱਠਦਾ ਹੈ। ਉਸ ਵਕਤ ਨਾਮ ਬਿਆਸੀ ਨੂੰ ਫਿਰ ਉੱਠਣਾ ਨਹੀਂ ਚਾਹੀਦਾ। ਜੇ ਉੱਠ ਬੈਠਾ ਤੇ ਕਠੋਰਤਾ ਹੋ ਗਈ ਮਨ ਦੀ, ਉਸ ਕਠੋਰਤਾ ਦਾ ਸ਼ਿਕਾਰ ਹੈ, ਫਿਰ ਕਈ ਮਹੀਨੇ ਲੰਘ ਜਾਂਦੇ, ਕਈ ਮਹੀਨੇ, ਦਿਨ ਤੇ ਜ਼ਰੂਰੀ ਲੰਘਣਗੇ ਤੇ ਪਰੇਸ਼ਾਨੀ ਵੱਖਰੀ। ਫਿਰ ਕਹਿੰਦੇ ਜੀ ਮਾੜਾ ਜਿਹਾ ਮਨ ਕਿਤੇ ਮਹੀਨਾ ਕੁ ਪਹਿਲਾਂ ਲੱਗਾ ਸੀ, ਪਤਾ ਨੀ ਕੀ ਵਾਕੜਾ ਵੱਗ ਗਿਆ, ਕੀ ਹੋ ਗਿਆ, ਹੁਣ ਲੱਗਦਾ ਨੀ। ਗਲਤੀ ਤੇ ਕੀਤੀ ਆਪ, ਜਿੱਥੇ ਲੱਗਾ ਸੀ ਉੱਥੇ ਲਾਇਆ ਨੀ, ਬੈਠਾ ਸੀ ਤੇ ਉੱਠਿਆ, ਜਾਣ ਬੁਝੇ ਕਿਸੇ ਠਾਇਆ ਵੀ ਨੀ ਤਾਂ ਵੀ ਉੱਠ ਬੈਠਾ, ਫਿਰ ਉੱਠ ਚੱਲੀਏ। ਮਨ ਨੇ ਠਾਇਆ ਨਾ ਤੇ ਮਨ ਦੇ ਮਗਰ ਲੱਗ ਕੇ ਉੱਠ ਬੈਠਾ। ਮਨ ਸਮਝਾਉਣ ਕਾਰਨ ਕਛੁਕ ਪੜੀਏ ਗਿਆਨ। ਮਨ ਕੋਈ ਅੰਗ ਨਹੀਂ, ਮਨ ਦਾ ਕੋਈ ਐਸਾ ਹਿੱਸਾ ਨਹੀਂ, ਮਨ ਕੋਈ ਸਰੀਰ ਦੇ ਨਾਲ ਕੋਈ ਵੱਖਰੀ ਚੀਜ਼ ਨਹੀਂ, ਕੋਈ ਐਸਾ ਕੋਈ ਬੱਚਾ ਥੋੜਾ ਲਾ ਕੇ ਬੈਠਾ ਕੋਈ ਚੀਜ਼ ਮੰਗਣ ਡਿਆ, ਸਾਡੇ ਸਰੀਰ ਦੇ ਅੰਦਰ ਆ। ਸਰੀਰ ਨਹੀਂ ਜਾਂਦਾ ਤੇ ਮਨ ਕਿਦੋਂ ਚਲੇ ਜੂ? ਇਸੇ ਚੀਜ਼ ਨੂੰ ਕਬੀਰ ਸਾਹਿਬ, ਗੁਰੂ ਕੀ ਬਾਣੀ ਚ ਪੰਕਤੀਆਂ ਨਹੀਂ ਹੈਗੀਆਂ ਜਿਹੜੀਆਂ ਮੈਂ ਬੋਲਣ ਲੱਗਾ ਹੈ, ਕਬੀਰ ਪੰਥੀ ਗ੍ਰੰਥ ਵਿਚ ਇਹ ਪੰਕਤੀ ਆਉਂਦੀ ਆ। ਕਬੀਰ ਮਨ ਜਾਂਦਾ ਤੇ ਜਾਣਦੇ ਫਿਰ ਕਾ ਰੱਖੋ ਸਰੀਰ। ਕਬੀਰ ਸਾਹਿਬ ਕਹਿੰਦੇ ਮਨ ਜਾਂਦਾ ਤੇ ਜਾਣਦੇ ਸਰੀਰ ਨੂੰ ਐ ਟਿਕਾ ਕੇ ਰੱਖੋ। ਕਿਧਰ ਚਲੇ ਜੂ ਮਨ ਦੌੜ ਕੇ? ਫਿਰ ਇੱਥੇ ਹੀ ਆ ਨਾ, ਮਨ ਤੱਕ ਫੁਰਨਾ ਹੀ ਆ, ਮਨ ਕੋ ਸੰਕਲਪ, ਮਨ ਕੋ ਹੋਰ ਚੀਜ਼ ਤੇ ਖੇਡ ਤੇ ਕੋਈ ਨਹੀਂ। ਮਨ ਕੋਈ ਐਸਾ ਸਿੱਧਾ ਅੰਗ ਥੋੜਾ ਵੀ ਤੁਹਾਡੀ ਲੱਤ ਸੌਂ ਗਈ ਆ, ਜੇ ਬਾਂਹ ਦੁਖਣ ਲੱਗ ਪਈ ਆ, ਜਾਂ ਸਿਰ ਭਾਰਾ ਹੋ ਗਿਆ, ਜਾਂ ਕੋਈ ਸੱਟ ਲੱਗ ਗਈ, ਕੋਈ ਜ਼ਖਮ ਆ, ਕੋਈ ਖੂਨ ਵਗਦਾ, ਮਨ ਤੇ ਇਹਨਾਂ ਚ ਕੋਈ ਚੀਜ਼ ਵੀ ਨਹੀਂ, ਕੋਈ ਗੱਲ ਹੀ ਨਹੀਂ। ਮਨ ਨੇ ਤੇ ਇੱਕ ਤੜਫਣਾ ਲਾਉਣੀ ਆ, ਸ਼ਰਾਰਤ ਕਰਨੀ ਆ ਕਿ ਉੱਠ। ਮਨ ਨੇ ਤੁਹਾਨੂੰ ਕਹਿਣਾ ਲੱਤ ਉੱਪਰ ਕਰ, ਠਾਂ ਕਰ, ਗਾਂ ਕਰ, ਪਿਛਾਂ ਕਰ, ਨਾਲ ਦੇ ਨੂੰ ਆਵਾਜ਼ ਮਾਰ, ਇੱਧਰ ਕਰ, ਮੂੰਹ ਤੇ ਖੁਰਕਣਾ ਕਰ, ਲੱਤਾਂ ਨੂੰ ਖੁਰਕ, ਇੱਧਰ ਹੋ, ਉੱਧਰ ਹੋ। ਮਨ ਨੇ ਸਾਰਾ ਕੁਝ ਕਰਨਾ ਹੈ। ਕਬੀਰ ਸਾਹਿਬ ਸ਼੍ਰੋਮਣੀ ਭਗਤ ਕਹਿੰਦੇ ਨੇ ਕਬੀਰ ਮਨ ਜਾਂਦਾ ਤੇ ਜਾਣਦੇ ਸਿਰ ਕਰ ਰੱਖੋ ਸਰੀਰ। ਜੇ ਮਨ ਜਾਂਦਾ ਤੇ ਜਾਂਦੇ ਸਰੀਰ ਨੂੰ ਬਿਲਕੁਲ ਸਥਿਰ ਕਰਕੇ ਬਿਨਾਂ ਹਿਲਾਉਣ ਤੋਂ। ਅਸਰ ਭਗਤ, ਐਸੀ ਭਗਤੀ ਕਰੋ, ਐਸਾ ਨਾਮ ਜਪਣਾ ਕਰੋ। ਜਦੋਂ ਇਸ ਤਰ੍ਹਾਂ ਕਰਦਿਆਂ ਮਨ ਦੇ ਸੰਕਲਪ ਟੁੱਟ ਜਾਂਦੇ ਨੇ, ਮਨ ਜਿੱਦ ਕਰਨ ਨੂੰ ਹਟ ਜਾਂਦਾ ਹੈ, ਫਿਰ ਇੱਕਦਮ ਫੁਰਨਾ ਬੰਦ ਹੋ ਜਾਂਦਾ ਹੈ। ਜਦੋਂ ਬੰਦ ਹੋਣਾ ਸ਼ੁਰੂ ਹੋ ਗਿਆ, ਉਦੋਂ ਫਿਰ ਗੁਰੂ ਕੇ ਪਿਆਰਿਓ, ਅਕਾਲ ਮੂਰਤ ਦੇ ਵਿਚ ਉਸ ਰੂਪ ਜੀ ਤੇ ਸਮੇਂ ਦਾ ਹੱਦ ਨਹੀਂ, ਸਮੇਂ ਦੀ ਹੱਦ ਤੋਂ, ਸਮੇਂ ਦੀ ਕੈਦ ਤੋਂ ਪਰੇ ਆ। ਤੁਸੀਂ ਇੱਕ ਓਂਕਾਰ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਉਹਦੇ ਵਿਚ ਪ੍ਰਵੇਸ਼ ਹੋ ਰਹੇ ਜੇ ਪ੍ਰਵੇਸ਼, ਇੱਥੇ ਜਾ ਕੇ ਸਮਾਧੀ ਦੀ ਸ਼ੁਰੂਆਤ ਹੁੰਦੀ ਆ। ਇਹ ਕੁਝ ਸਕਿੰਟ ਵੀ ਟਿਕ ਜੇ ਤੇ ਸਮਝੋ ਸਮਾਧੀ ਦੀ ਆਰੰਭਤਾ ਹੋ ਗਈ। ਕਿਤੇ ਭੱਜਣ ਦੀ ਲੋੜ ਨਹੀਂ, ਸਮਾਧੀ ਕਿੱਥੋਂ ਲੱਭਣੀ ਆ, ਕਿਤੇ ਦੌੜਨ ਦੀ ਲੋੜ ਨਹੀਂ। ਅੱਜ ਜਿਨ੍ਹਾਂ ਦੀ ਬਰਸੀ ਦੇ ਬਾਰੇ ਬਚਨ ਹੋਇਆ ਹੈ ਨਾ, ਬਹੁਤ ਉੱਚ ਕੋਟੀ ਦੇ ਸਾਧੂ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲੇ, ਪੂਰ ਸਮਾਧੀ ਦੇ ਕਹਿਣ ਬੜਾ ਸੌਖਾ ਹੈ। ਕਈ ਕਹਿਣਗੇ ਜੀ ਮੇਰੀ ਵੀ ਸਮਾਧੀ ਲੱਗਦੀ, ਉਹਦੀ ਵੀ ਲੱਗਦੀ, ਫਲਾਣੇ ਸੰਤ ਦੀ ਬੜੀ ਸਮਾਧੀ ਲੱਗਦੀ ਆ। ਸਮਾਧੀ ਕੋਈ ਖੇਡ ਥੋੜੀ ਆ, ਇਹ ਕੋਈ ਤਮਾਸ਼ਾ। ਸਮਾਧੀ ਵਾਲੇ ਬੰਦੇ ਕੋਲ ਢੋਲ ਵੱਜਦੇ ਹੋਣ, ਕੋਈ ਪਰਵਾਹ ਨਹੀਂ, ਪੂਰਾ ਆਨੰਦ ਵਿਚ ਮਗਨ ਆ, ਪੂਰਾ ਆਨੰਦ ਉਹਨਾਂ ਨੂੰ। ਜਿਹਦੀ ਸਮਾਧੀ ਲੱਗਦੀ ਆ, ਉੱਥੇ ਕੋਈ ਹਮਲਾ ਕਰੇ, ਉਲਟਾ ਵਾਰ ਉਹਦੇ ਤੇ ਹੁੰਦਾ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਸ੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਦੂਸਰੇ ਗੁਰੂ ਨਾਨਕ ਖਡੂਰ ਸਾਹਿਬ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਤਖ਼ਤ ਤੇ ਲਵਲੀਨ, ਆਪਣੇ ਸਰੂਪਾਨੰਦ ਵਿਚ ਮਗਨ ਨੇ। ਬਾਬਰ ਦਾ ਪੁੱਤਰ ਹਮਾਯੂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਆਇਆ ਹੈ, ਸਹ ਮਾਲਕ ਆਪਣੇ ਮੌਜ ਦੇ ਵਿਚ ਨੇ, ਤੇ ਗੁੱਸਾ ਆਇਆ, ਭਾਵੇਂ ਮੈਂ ਹਰਿਆ ਹੀ ਆ, ਫੌਜ ਨਾਲ ਸੀ, ਇਹ ਫਕੀਰ ਨੂੰ ਸੰਤ ਨੂੰ ਚਾਹੀਦਾ ਸੀ ਉੱਠ ਕੇ ਮੇਰਾ ਮਾਣ ਕਰਨਾ, ਖੰਜਰ ਦਾ ਵਾਰ ਸਤਿਗੁਰਾਂ ਤੇ ਕਰਨ ਲੱਗਾ, ਦੂਸਰੇ ਸਾਹਿਬਾਂ ਤੇ। ਜਦੋਂ ਉੱਪਰ ਬਾਂਹ ਚੁੱਕ ਕੇ ਵੇਖੇ ਵਾਰ ਕਰਨ ਲੱਗਾ, ਬਾਂਹ ਉੱਪਰ ਦੀ ਉੱਪਰ ਹੀ ਖਲੋ ਗਈ, ਆਕੜ ਗਈ, ਚੀਕਾਂ ਵੱਜੀਆਂ, ਸੱਚੇ ਪਾਤਸ਼ਾਹ ਬਖਸ਼ ਲਓ, ਮਿਹਰ ਕਰੋ। ਪਰ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਰਾਫ ਨਹੀਂ ਦਿੱਤਾ, ਨੇਤਰ ਖੋਲੇ ਲੈ ਕਿਆ ਕੀ ਕਾਰਨ ਜੀ, ਮੇਰੀ ਮੇਰੇ ਤੋਂ ਭੁੱਲ ਹੋ ਗਈ, ਬਖਸ਼ ਲੋ। ਮਹਾਰਾਜ ਮੇਹਰ ਦੀ ਨਜ਼ਰ ਕਰਕੇ ਤੱਕਿਆ, ਬਾਂਹ ਥੱਲੇ ਆਈ, ਕਹਿਣ ਲੱਗੇ ਰਾਜ ਬਦਲੇ ਤਰਲੇ ਲੈਣਾ, ਨਾ ਜਾ ਕੋਈ ਸਮਾਂ ਖਲੋ ਕੇ ਤੈਨੂੰ ਰਾਜ ਮਿਲ ਜਾਊ। ਚੌਂ ਸਾਲਾਂ ਬਾਅਦ ਫਿਰ ਰਾਜ ਮਿਲ ਗਿਆ। ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤੇ ਹਿਮਾਯੂ ਨੂੰ। ਜਦੋਂ ਉਹ ਸਟੇਜ ਚੱਲਦਿਆਂ ਚੱਲਦਿਆਂ, ਇਹ ਕੋਈ ਖੇਡ ਨਹੀਂ, ਅਸੀਂ ਬਹੁਤ ਕਾਹਲੇ ਪੈਂਦੇ ਹਾਂ। ਸਾਰੀ ਵਿਦਿਆ ਪੜ੍ਹਨ ਵਾਸਤੇ ਤੁਹਾਨੂੰ ਕਿੰਨੇ ਸਾਲ ਲੱਗਦੇ ਨੇ? ਕਿੱਡੀਆਂ ਕੱਡੀਆਂ ਜਿਨ੍ਹਾਂ ਦੇ ਬੱਚੇ ਮੁੰਡੇ ਜਾਂ ਆਪ ਡਿਗਰੀਆਂ ਹਾਸਲ ਕਰਕੇ ਨੇ, ਐਮ ਏ ਕਰਕੇ ਜਾਂ ਉਹਦੇ ਤੋਂ ਅੱਗੇ ਪੀ ਐਚ ਡੀ ਕਰਕੇ, ਹੋਰ ਵੱਡੀ ਤੋਂ ਵੱਡੀ ਡਿਗਰੀ, ਉਹਨਾਂ ਲੋਕਾਂ ਨੂੰ 16 ਸਾਲ 18 ਸਾਲ ਕਈ 20-20 ਸਾਲ ਪੜ੍ਹੀ ਜਾਂਦੇ ਨੇ। ਇੱਥੇ ਕਹਿੰਦੇ ਇੱਕ ਘੰਟੇ ਚ ਬ੍ਰਹਮ ਗਿਆਨ ਦਾ ਟੀਕਾ ਲੱਗ ਜੇ, ਮੱਥਾ ਟੇਕਦਿਆਂ ਸਾਰ ਹੀ। ਜੇ ਇੱਕ ਸੰਤ ਮਹਾਤਮਾ ਕੋਲ ਗਏ ਤਾਂ ਜਾਂਦੇ ਲਾਓ ਟੀਕਾ ਤੇ ਚਲੋ ਜੀ ਬ੍ਰਹਮ ਗਿਆਨ ਫਿੱਟ। ਇਹ ਕੋਈ ਐਸੀ ਦਵਾਈ ਥੋੜੀ ਆ। ਸੰਤਾਂ ਦੇ ਬਚਨ ਨੇ ਜਿਨ੍ਹਾਂ ਬਾਰੇ ਮੈਂ ਬੇਨਤੀ ਕੀਤੀ ਬਾਬਾ ਗੁਰਮੁਖ ਸਿੰਘ ਜੀ ਦੇ, ਬਾਬਾ ਉੱਤਮ ਸਿੰਘ ਜੀ 11 ਪਾਠ ਸੁਣੀ ਸਾਹਿਬ ਦੇ, ਰਾਤ ਸਾਰੀ ਰਾਤ ਗੜਵਈ ਸਨ ਉਹਨਾਂ ਦੇ, ਉਹਨਾਂ ਦੀ ਹਾਜ਼ਰੀ ਚ ਖਲੋ ਕੇ ਕਰਦੇ ਸਨ। ਤੇ ਬਾਬਾ ਉੱਤਮ ਸਿੰਘ ਜੀ ਨੇ ਬੇਨਤੀ ਕੀਤੀ, ਉਹਨਾਂ ਨੇ ਆਪ ਬਚਨ ਦੱਸੇ ਨੇ ਤੇ ਕਹਿਣ ਲੱਗੇ ਸੰਤਾਂ ਨੂੰ ਬੜੇ ਪਿਆਰ ਨਾਲ ਸੰਤ ਜੀ ਬਾਬਾ ਜੀ ਮਹਾਰਾਜ ਜੀ ਕਹਿ ਕੇ ਬੁਲਾਉਂਦੇ ਸਨ, ਮਹਾਰਾਜ ਜੀ ਕਿਰਪਾ ਕਰੋ ਬੱਚੇ ਆ ਤੁਹਾਡੇ। ਤੇ ਸੰਤ ਕਹਿਣ ਲੱਗੇ ਉੱਤਮ ਸਿੰਘ ਹਮਨੇ ਉਰਦੂ ਬੋਲਦੇ ਸੀ, ਉਸ ਜ਼ਮਾਨੇ ਤੇ ਬਿਗੇ ਸਨ, ਬਾਬਾ ਗੁਰਮੁਖ ਸਿੰਘ ਜੀ ਬਿਗੇ ਸਨ ਔਰ ਮਾਝਾ ਪਟਿਆਲਾ ਦੇ ਤੋਪਖਾਨੇ ਦੇ ਕਮਾਂਡਿੰਗ ਚੀਫ ਸਨ। 14 ਪਾਠ ਸੁਣੀ ਸਾਹਿਬ ਦੇ ਰੋਜ਼ ਰਾਤ ਨੂੰ ਖਲੋ ਕੇ ਕਰਦੇ ਸੀ, 14 ਪਾਠ ਅਕਾਲ ਸੁਤੇ ਕਰਦੇ ਸਨ। ਐਡੀ ਵੱਡੀ ਕਮਾਈ, ਲੰਮੀ ਸਾਖੀ ਉਹਨਾਂ ਦੇ ਜੀਵਨ ਦੀ। ਤੇ ਕਹਿਣ ਲੱਗੇ ਉੱਤਮ ਸਿੰਘ, ਹਮਨੇ ਤੋਂ ਰਸਤਾ ਬਤਾਨਾ ਹੈ, ਹਮਨੇ ਤੋਂ ਦਿਸ਼ਾ ਨਿਰਦੇਸ਼ ਕਰਨਾ ਹੈ, ਹਮਨੇ ਤੋਂ ਕੇਵਲ ਆਪ ਕੀ ਰਖਵਾਲੀ ਕਰਨੀ ਹੈ, ਕੇਵਲ ਪਹਿਰੇਦਾਰ ਬਣ ਕੇ ਰੱਖਿਆ ਕਰੇਂਗੇ, ਬਾਕੀ ਤੇ ਸਭ ਕੰਮ ਆਪ ਕੋ ਕਰਨਾ ਪੜੇਗਾ। ਉਹਨਾਂ ਦੇ ਲਿਖਤੀ ਵਚਨ ਨੇ ਗੁਟਕੇ ਚ, ਮਤਲਬ ਕਿ ਉੱਤਮ ਸਿੰਘ ਭਗਤੀ ਆਪ ਤੁਹਾਨੂੰ ਕਰਨੀ ਪਵੇਗੀ, ਇਹੋ ਬਚਨ ਬਾਬਾ ਖੜਕ ਸਿੰਘ ਨੇ ਕੀਤੇ, ਜਿਨ੍ਹਾਂ ਨੇ ਦਾਸ ਨੂੰ ਸੇਵਾ ਚ ਲਾਇਆ। ਬਾਬਾ ਜੀਵਨ ਸਿੰਘ, ਬਾਬਾ ਖੜਕ ਸਿੰਘ ਜੀ, ਬਾਬਾ ਉੱਤਮ ਸਿੰਘ ਜੀ ਕਿ ਭਗਤੀ ਤੋਂ ਆਪ ਕੋ ਕਰਨੀ ਪੜੇ, ਕਹਿੰਦੇ ਜੀ ਫਿਰ ਦੁਬਾਰਾ ਦੁਹਰਾ ਦਿਓ, ਕਹਿੰਦੇ ਕੇਵਲ ਆਪ ਕੋ ਨੀ, ਸਮੁੱਚਾ ਜੋ ਸੰਸਾਰ ਜਿਤਨੀ ਤਮਾਮ ਸ੍ਰਿਸ਼ਟੀ ਹੈ, ਸਭੀ ਕੋ ਆਪ ਕੋ ਕਰਨੀ ਪੜਤੀ ਹੈ ਔਰ ਕਰਤੇ ਹੈ ਅਗਾਂ ਕਰੇਗੇ। ਉਹਨਾਂ ਦੇ ਬਚਨ ਨੇ ਉਰਦੂ ਦੇ, ਜਿਹੜੇ ਮੈਂ ਹੂ ਬੂ ਬੋਲ ਰਿਹਾ, ਉਸੇ ਤਰ੍ਹਾਂ ਕਰਨੀ ਪਵੇਗੀ। ਕੇਵਲ ਸਾਧੂ ਨੇ ਤੇ ਮਾਰਗ ਦਰਸ਼ਨ ਦੇਣਾ ਹੈ, ਰਸਤਾ ਦੱਸਣਾ ਹੈ। ਅਸੀਂ ਕਹਿੰਦੇ ਜੀ ਫਲਾਨੇ ਸੰਤ ਕੋਲ ਸਾਲ ਜਾਂਦੇ ਰਹੇ, ਮਿਲਿਆ ਕੱਖ ਨਹੀਂ, ਟੀਚਰ ਬਦਲ ਲਓ, ਟਿਊਟਰ ਬਦਲ ਲਓ, ਜੇ ਬੇਕਰਤੂਤਾ ਤੇ ਬਦਲ ਲੱਗਿਆ ਡਰ ਵੀ ਕੋਈ ਨਹੀਂ, ਪਰ ਪਤਾ ਕਿਵੇਂ ਲੱਗੇਗਾ? ਕਈ ਬੰਦੇ, ਕਿਉਂਕਿ ਜਿਹੜੇ ਬੰਦੇ ਪਰਮੇਸ਼ਰ ਦੇ ਰਸਤੇ ਤੇ ਨਹੀਂ ਲੱਗਣ ਦਿੰਦੇ, ਸੰਸਾਰ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਕੇ ਉਹ ਜਗਿਆਸੂ ਦਾ ਜੀਵਨ ਤਬਾਹ ਕਰ ਦਿੰਦੇ ਨੇ। ਬਹੁਤ ਲੰਮਾ ਸਮਾਂ, 5-5, 10-10 ਸਾਲ, 20-20 ਸਾਲ ਜ਼ਿੰਦਗੀ ਦੇ ਲੈ ਜਾਂਦੇ, ਤਬਾਹੀ ਆ ਜਾਂਦੀ ਆ, ਐਸੀ ਹਾਲਤ ਬਣ ਜਾਂਦੀ ਆ। ਇਹਦੇ ਤੋਂ ਬਚਣ ਵਾਸਤੇ ਕੀ ਕਰਨਾ ਹੈ? ਜੋ ਸਤਿਗੁਰਾਂ ਸਾਨੂੰ ਪਰਖ ਕਸਵੱਟੀ ਦਿੱਤੀ ਆ ਨਾ, ਸਤਿਗੁਰੂ ਜੀ ਨੇ ਕਿਹਾ ਗੁਰਮੁਖ ਸੋਂ ਕਰ ਦੋਸਤੀ, ਸਤਿਗੁਰ ਸੋਂ ਲੈ ਚਿੱਤ। ਗੁਰਮੁਖ ਸਿੱਖ ਨਾਲ ਦੋਸਤੀ ਕਰਨੀ, ਚਿੱਤ ਸਤਿਗੁਰਾਂ ਦੇ ਚਰਨੀ ਲਾਉਣਾ ਹੈ ਤੇ ਅਰਦਾਸ ਕਰਨੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਐਸੇ ਪਿਆਰਿਆਂ ਦੀ ਸੰਗਤ ਕਰਵਾਓ ਜਿਹੜੇ ਤੁਹਾਡੇ ਚਰਨੀ ਲਾਉਣ, ਨਾਮ ਜਪਾਉਣ, ਕਿਰਪਾ ਕਰ, ਐਸੀ ਮਿਹਰ ਕਰੋ। ਫਿਰ ਮਹਾਰਾਜ ਕਿਰਪਾ ਕਰ ਦਿੰਦੇ ਨੇ। ਮੈਂ ਬਾਬਾ ਉੱਤਮ ਸਿੰਘ ਦਾ ਨਾਮ ਆਇਆ, ਮੈਂ ਉਹਨਾਂ ਦੇ ਜੀਵਨ ਦੀ ਗੱਲ ਕਹਿ ਦਿਆਂ। 10 ਸਾਲ ਦੀ ਉਮਰਾਂ ਵਿਚ ਆਏ ਨੇ ਬਾਬਾ ਗੁਰਮੁਖ ਸਿੰਘ ਦੇ ਕੋਲ, ਬਾਹਾਂ ਵੀ ਅਰਕਾਂ ਤੋਂ ਵਿੰਗੀਆਂ ਤੇ ਲੱਤਾਂ ਗੋਡਿਆਂ ਤੋਂ ਵਿੰਗੀਆਂ ਸੀ, ਉੱਠ ਕੇ ਖਲੋ ਨਹੀਂ ਸੀ ਸਕਦੇ, ਹੱਥ ਨਾਲ ਕੋਈ ਚੀਜ਼ ਨਹੀਂ ਸੀ ਮੂੰਹ ਚ ਪਾ ਸਕਦੇ, ਰਿੜਨਾ ਤੇ ਜ਼ਮੀਨ ਤੇ ਕੋਈ ਵਸਤੂ ਰੱਖ ਕੇ ਖਾਣੀ, ਖਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਜੀ, ਹੱਥ ਨਾਲ ਨਹੀਂ ਸੀ। ਪਰ ਮਾਤਾ ਇੰਨੀ ਤਪੱਸਵੀ ਸੀ ਬਾਬਾ ਉੱਤਮ ਸਿੰਘ ਦੀ ਕਿ ਇਸ ਉਮਰ ਚੁੱਕ ਕੇ ਸਕੂਲੇ ਖੜਨਾ, ਪੜਾਉਣਾ, 5 ਜਮਾਤਾਂ ਪੜਾ ਕੇ ਤੇ ਮਾਤਾ ਜੀ ਨੂੰ ਆਪ ਸੋਹਣੀ ਸਾਹਿਬ ਜਵਾਨੀ ਯਾਦ ਸੀ। ਸੋਹਣੀ ਸਾਹਿਬ ਸਾਰਾ ਕੰਠ ਕਰਵਾਇਆ ਬਾਬਾ ਉੱਤਮ ਸਿੰਘ ਜੀ ਨੂੰ ਬਚਪਨ ਵਿਚ, 11 ਸਾਲ ਦੀ ਉਮਰਾਂ ਵਿਚ ਮਾਤਾ ਬਜੁਰਗ ਹੋ ਗਈ। ਖਡੂਰ ਸਾਹਿਬ ਸੰਤ ਮਹਾਰਾਜ ਦੇ ਚਰਨਾਂ ਵਿਚ ਲਿਆਂਦਾ, ਕੋਲ ਬਿਠਾ ਕੇ ਹੱਥ ਜੋੜ ਕੇ ਬੇਨਤੀ ਕੀਤੀ। ਸੰਤ ਮਹਾਰਾਜ ਕਹਿਣ ਲੱਗੇ, ਮਾਤਾ ਕੀ ਹੁਕਮ ਆ, ਕੀ ਬਚਨ ਆ, ਕਿਵੇਂ ਆਏ ਦੱਸੋ। ਕਹਿਣ ਲੱਗੇ ਜੀ, ਇਸ ਬੱਚੇ ਦਾ ਪਿਤਾ ਚੜਾਈ ਕਰ ਗਿਆ, ਇਹਦੇ ਤੋਂ ਵੱਡੇ ਇਹਦੇ 4 ਭਰਾ ਹੋਰ ਨੇ, ਵਿਆਹੇ ਨੇ, ਇਹ ਅੰਗਾਂ ਤੋਂ ਹੀਣਾ ਹੈ, ਮੈਂ ਬਿਰਧ ਹੋ ਚੁੱਕੀ ਆ, ਇਹਦੇ ਮੂੰਹ ਚ ਰੋਟੀ ਪਾਉਂਦੀ ਆ, ਤੇ ਅਗਲਾ ਸਮਾਂ ਆਵੇਗਾ, ਪਤਾ ਨੀ ਭਰਜਾਈਆਂ ਨੇ ਰੋਟੀ ਦੇਣੀ ਕਿ ਨਹੀਂ ਦੇਣੀ, ਭਰਾਵਾਂ ਨੇ ਧਿਆਨ ਰੱਖਣਾ ਕਿ ਨਹੀਂ ਰੱਖਣਾ, ਇਹਦਾ ਵਿਚਾਰੇ ਗਰੀਬ ਦਾ ਕੀ ਬਣੇਗਾ, ਤੁਹਾਡੇ ਚਰਨਾਂ ਚ ਲੈਂਦਾ ਤੇ ਮਿਹਰ ਕਰੋ। ਸੰਤ ਵੇਖ ਕੇ ਕਹਿਣ ਲੱਗੇ ਹਾਸੇ ਨਾਲ ਬਾਬਾ ਉੱਤਮ ਸਿੰਘ ਜੀ ਨੂੰ, ਸਾਊ ਕੁਝ ਪੜਿਆ ਹੈ ਜੀ, ਤੁਹਾਡੀ ਕਿਰਪਾ ਨਾਲ ਮੈਂ 5 ਜਮਾਤਾਂ ਪੜਿਆ। ਸਾਊ ਲਫ਼ਜ਼ ਬੜਾ ਪਿਆਰ ਨਾਲ ਵਰਤੇ ਸੀ ਸੰਤ ਵੱਡੇ, ਸਾਊ ਬਾਣੀ ਵੀ ਪੜਿਆ ਕੁਝ ਜੀ, ਤੁਹਾਡੀ ਮਿਹਰ ਦੇ ਨਾਲ ਮੈਂ ਸੁਖਣੀ ਸਾਹਿਬ ਮੇਰੀ ਮਾਤਾ ਨੇ ਮੈਨੂੰ ਕੰਠ ਕਰਵਾਇਆ ਹੈ। ਕਿੰਨਾ ਕੁ ਸਮਾਂ ਲੱਗਦਾ ਸੁਖਣੀ ਸਾਹਿਬ ਦਾ ਪਾਠ ਕਰਦਿਆਂ ਜੀ? ਹੁਣ ਮੈਨੂੰ 55 ਮਿੰਟ ਲੱਗ ਜਾਂਦੇ, ਪਹਿਲਾਂ ਮੈਂ 2 ਘੰਟਿਆਂ ਚ ਕਰਦਾ ਸੀ, ਹੁਣ 50-55 ਮਿੰਟ ਲੱਗਦੇ ਨੇ। ਸੰਤ ਕਹਿਣ ਲੱਗੇ, ਫਿਰ ਇਸ ਤਰ੍ਹਾਂ ਕਰਨਾ ਹੈ, ਅੱਜ ਤੋਂ ਤੁਸੀਂ 1 ਪਾਠ ਸ਼ਾਮ ਨੂੰ ਸੂਰਜ ਡੁੱਬਦੇ ਨਾਲ ਕਰਨਾ ਹੈ, ਤੇ ਕੱਲ ਨੂੰ 2 ਕਰਨੇ ਨੇ, ਹੌਲੀ ਹੌਲੀ ਵਧਾਉਂਦੇ ਵਧਾਉਂਦੇ ਤੁਸੀਂ 11 ਪਾਠ ਕਰਨੇ ਨੇ, 1 ਮਹੀਨੇ ਚ 11 ਪਾਠ ਰੋਜ਼ ਰਾਤ ਨੂੰ ਕਰਿਆ ਕਰਨੇ ਆ, ਦਿਨੇ ਸੌਣਾ, ਦਿਨੇ ਜਲ ਪਾਣੀ, 11 ਪਾਠ ਕਰਕੇ ਛਕਣਾ। ਤੇ ਕਹਿਣ ਲੱਗੇ, ਸਾਊ ਜਿੱਦਾਂ ਤੈਨੂੰ 1 ਸਾਲ ਹੋ ਗਿਆ ਨਾ, ਕੰਚਨ ਵਰਗਾ ਸੋਨੇ ਵਰਗਾ ਸਰੀਰ ਬਿਲਕੁਲ ਸਿੱਧਾ ਹੋਜੂਗਾ ਸਾਲ ਦੇ ਵਿੱਚ ਵਿੱਚ, ਤੇ ਨਾਮ ਤੜ ਹੋਜੂਗਾ। ਕਹਿਣ ਲੱਗੇ, ਮਾਤਾ ਇਹ ਮੰਗਤਾ ਨਹੀਂ, ਇਹ ਦਾਤਾ ਹੈ, ਇਹਦੇ ਕੋਲ ਹਜ਼ਾਰਾਂ ਲੋਕ ਪ੍ਰਸ਼ਾਦਾ ਛਕਣਾਇਆ ਕਰਨਗੇ, ਹਜ਼ਾਰਾਂ ਲੋਕ, ਕਿਉਂਕਿ ਆਪ ਸਮਾਧੀ ਲਈ ਉੱਚੀ ਅਵਸਥਾ ਦੇ ਮਾਲਕ ਸਨ। ਸਮਾਂ ਆ ਗਿਆ, ਜਾਪ ਕਰਦਿਆਂ ਕਰਦਿਆਂ ਸਰੋਵਰ ਦੀ ਸੇਵਾ ਚੱਲ ਰਹੀ ਹੈ, ਰਿੜਦੇ ਰਿੜਦੇ ਅਚਾਨਕ ਪੌੜਾਂ ਤੋਂ ਰਿੜ ਕੇ ਸਰੋਵਰ ਦੇ ਵਿੱਚ ਡਿੱਗ ਪਏ ਬਾਬਾ ਉੱਤਮ ਸਿੰਘ ਜੀ। ਸੰਤ ਮਹਾਰਾਜ ਦਿਨੇ ਆਪਣੇ ਕੋਲ ਬਿਠਾਉਂਦੇ ਸਨ, ਰਾਤ ਨੂੰ ਜਾਪ ਕਰਾਉਣਾ, ਤੇ ਡਿੱਗੇ ਨੂੰ ਸਰੋਵਰ ਖਡੂਰ ਸਾਹਿਬ ਦੇ ਸਰੋਵਰ ਚ ਐ ਹੋਇਆ ਜਿਵੇਂ ਕੋਈ ਪੈਰਾਂ ਤੋਂ ਤੇ ਹੱਥਾਂ ਤੋਂ ਫੜ ਕੇ ਖਿੱਚਦਾ ਹੈ, ਸਰੀਰ ਬਿਲਕੁਲ ਸਿੱਧਾ ਹੋ ਗਿਆ, ਛਾਲਾਂ ਮਾਰ ਕੇ ਬਾਹਰ ਨਿਕਲਿਆ ਹੈ, ਔਰ ਬਹੁਤ ਵੱਡੀ ਕਾਰ ਸੇਵਾ ਖਡੂਰ ਸਾਹਿਬ ਦੀ ਕਰਾਈ। ਇਹ ਜਦੋਂ 1 ਓਂਕਾਰ ਦਾ ਜਾਪ ਕਰਦਿਆਂ ਕਰਦਿਆਂ ਅਕਾਲ ਮੂਰਤ ਸਮੇਂ ਦੀ ਹੱਦ ਤੋਂ ਰਹਿਤ, ਜਦੋਂ ਕਿਤੇ ਤੁਸੀਂ 1-2 ਮਿੰਟ ਰਹਿ ਕੇ ਫਤਿਹ ਬੁਲਾ ਦੇਣੀ ਆ, ਸਿਮਰਨ ਕਰਦਿਆਂ ਕਰਦਿਆਂ ਧਿਆਨ ਜੁੜ ਜਾਵੇ, ਤੁਹਾਨੂੰ ਅੰਦਰੋਂ ਚੇਤਾ ਭੁੱਲ ਜਾਂਦਾ ਹੈ ਕਿ ਮੈਂ ਮਨੁੱਖ ਆ, ਔਰਤਾਂ, ਬੱਚਾ ਆ, ਬੁੱਢਾ ਐਵੇਂ ਕੀ ਕਦੇ ਚੇਤ, ਜਿਨ੍ਹਾਂ ਦਾ ਜੁੜਦਾ ਉਹਨਾਂ ਨੂੰ ਪਤਾ ਲੱਗੂ। ਚਾਹੇ ਨੂੰ ਇੱਕ ਹੋਰ ਤਰੀਕੇ ਨਾਲ ਸਮਝ ਲਈਏ, ਜੋ ਤੁਸੀਂ ਕਿਤੇ ਗੱਲਾਂ ਕਰਦੇ ਜੇ ਸੰਸਾਰੀ ਤੇ ਤੁਹਾਡਾ ਮਨ ਵੀ ਸੰਸਾਰੀ ਆ, 2-4 ਘੰਟੇ ਗੱਲਾਂ ਕੀਤੀਆਂ, ਤੁਸੀਂ ਕਹਿੰਦੇ 3-4 ਘੰਟੇ ਤੇ ਐਵੇਂ ਲੰਘ ਗਿਆ, ਚੇਤਾ ਹੀ ਨਹੀਂ ਆਇਆ, ਕੋਈ ਕੰਮ ਕਰਨਾ ਸੀ ਚੇਤਾ ਭੁੱਲ ਗਿਆ, ਮਨ ਤੁਹਾਡਾ ਜਿਹੜੀ ਮਨ ਦੀ ਭੁੱਖ ਸੀ ਪੂਰੀ ਹੋ ਗਈ। ਜਦੋਂ ਮਨ ਨੂੰ 1 ਓਂਕਾਰ ਦੀ ਭੁੱਖ ਲੱਗੀ, ਮਨ ਰੱਜ ਗਿਆ, ਤੇ ਉਸ ਮਨ ਤੇ ਐਸੀ ਕਿਰਪਾ ਹੋ ਗਈ, ਅਕਾਲ ਮੂਰਤ ਹੋ ਗਿਆ, ਸਮੇਂ ਦੀ ਹੱਦ ਅੰਦਰੋਂ ਬਰ ਚੇਤਾ ਭੁੱਲ ਗਿਆ ਸਮੇਂ ਦਾ, ਇਹ ਸਮਾਧੀ ਦੀ ਸ਼ੁਰੂਆਤ ਆ। ਇੱਥੇ 1 ਓਂਕਾਰ ਜਿਹੜਾ ਹੈ, ਇਹ ਜਾਪ ਚੱਲਦਾ ਚੱਲਦਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਕਾਲ ਮੂਰਤ ਦੀ ਵਿਆਖਿਆ ਹੋਈ ਆ। ਇਸ ਤੋਂ ਅੱਗੇ ਸਵੇਰ ਦੀ ਕਥਾ ਵਿਚ ਅਜੂਨੀ ਸਹਿ ਭੰਗ ਦੀ ਵਿਆਖਿਆ ਹੋਵੇਗੀ, ਕੱਲ ਸ਼ਾਮ ਦੀ ਕਥਾ ਦੇ ਵਿਚ ਇਹ ਤਾਂ ਸਤਿਗੁਰੂ ਜੀ ਜਾਣਦੇ ਆ, ਜੇ ਅਜੂਨੀ ਤੇ ਸਵੇਰ ਦਾ ਟਾਈਮ ਲੰਘ ਗਿਆ ਤੇ ਸ਼ਾਮ ਨੂੰ ਸਹਿ ਭੰਗ ਵੀ ਹੋਜੂ। ਆ ਸਾਰਾ ਵੀਕ ਜਿਹੜਾ ਆਪਾਂ ਕੋਸ਼ਿਸ਼ ਕਰਨੀ ਆ ਕਿ ਮੂਲ ਮੰਤਰ ਦੀ ਵਿਆਖਿਆ, ਪਹਿਲਾਂ ਤੇ ਅਸੀਂ ਵੀ ਤੇਜ਼ ਸਪੀਡ ਕਰੀ ਜਾਈਏ, ਫਿਰ ਮੈਂ ਕਿਹਾ ਖਰੀ ਅਰਥ ਇਸ ਪਾਸੇ ਕੀ ਚੱਲਣਾ ਹੈ, ਤੇ ਸਾਰਾ ਵੀਕ ਯਤਨ ਕਰੀਏ ਕਿ ਸਾਨੂੰ ਮੂਲ ਮੰਤਰ ਦੀ ਸਮਝ ਆ ਜਾਵੇ, ਮੂਲ ਮੰਤਰ ਦੀ ਪੂਰੀ ਵਿਆਖਿਆ, ਉਹਦਾ ਮਹਾਤਮ, ਕਲਗੀ ਵਾਲੇ ਦੇ ਬਚਨ ਮੂਲ ਮੰਤਰ ਬਾਰੇ, ਇਹ ਵੀ ਦੂਜੇ ਚੌਥੇ ਦਿਨ ਜਦੋਂ ਕੋਈ ਵਕਤ ਆਇਆ ਉਹ ਵੀ ਸਾਰੇ ਹੋਏ ਕਿ ਸਤਿਗੁਰਾਂ ਨੇ ਕੀ ਰਹਿਮਤ ਕੀਤੀ ਆ, ਕੀ ਆਗਿਆ ਕੀਤੀ ਮੂਲ ਮੰਤਰ ਦਾ ਜਾਪ ਕਰਨ ਬਾਰੇ। ਸੋ ਆਪ ਜੀ ਨੇ ਅਕਾਲ ਮੂਰਤ ਇਹਦੀ ਵਿਆਖਿਆ ਸਰਵਣ ਕੀਤੀ ਆ। ਸੋ ਸਮਾਂ ਹੋ ਗਿਆ, ਗੁਰੂ ਕੇ ਕੀਰਤਨੀਏ ਆ ਚੁੱਕੇ ਨੇ, ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਰੱਬੀ ਬਾਣੀ ਦਾ ਕਥਾ ਵਿਖਿਆਨ ਕਰਦਿਆਂ ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼ ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ, ਸੰਗਤ ਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫ਼ੀ ਬਖਸ਼ੀ ਕਰਨ। ਅੱਗੇ ਵਾਸਤੇ ਸੁੱਤ ਸਪਿੰਡ ਕਥਾ ਕਰਨ ਦਾ ਬਲ, ਸਿੱਖੀ ਕੇਸਾਂ ਸਾਸਾਂ ਸੰਗਰਵਾਉਣ ਦੀ ਤਾਕਤ, ਨਾਮ ਬਾਣੀ ਦੀ ਦਾਤ, ਪੂਰਨ ਗੁਰਸਿੱਖੀ ਦੀ ਦਾਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਬਖਸ਼ਣ। ਮੂਲ ਮੰਤਰ ਸਾਰੀ ਸੰਗਤ ਨੇ ਇੱਕ ਵਾਰੀ ਸਾਰਿਆਂ ਉੱਚੀ ਬੋਲ ਕੇ ਪੜ੍ਹਨਾ ਹੈ, ਫਿਰ ਫਤਿਹ ਬੁਲਾ ਦੇਣੀ ਆ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।